ਸਤਨਾਮ ਸ਼੍ਰੀ ਵਾਹਿਗੁਰੂ ਜੀ। ਡੰਡੌਤ ਬੰਦਨ ਅਕਬਾਰ ਸਰਬ ਕਲਾ ਸਮਰੱਥ, ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਰੱਖ ਹੋਏ ਆਪਣੀ ਸਰਣ ਪ੍ਰਭ ਮੋਹੇ ਕਿਰਪਾ ਧਾਰੇ, ਸੇਵਾ ਕਛੂ ਨਾ ਜਾਣਉ ਨੀਚ ਮੂਰਖਾਰੇ। ਮਾਨ ਕਰੋ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ, ਹਮ ਅਪਰਾਧੀ ਸਦ ਭੂਲ ਤੇ ਤੁਮ ਬਖਸ਼ਨ ਹਾਰੇ। ਹਮ ਅਵਗਨ ਕਰਹਿ ਅਸੰਖ ਨੀਤ ਤੁਮ ਨਿਰਗੁਣ ਦਾ ਤਾਰੇ। ਦਾਸੀ ਸੰਗਤ ਪ੍ਰਭੂ ਤਿਆਗ ਇਹ ਕਰਮ ਹਮਾਰੇ, ਤੁਮ ਦੇਵ ਹੋ ਸਭ ਕਿਛ ਦਇਆ ਧਾਰ, ਹਮ ਅਕਰਤ ਕਨਾਰੇ। ਲਾਗ ਪਰੇ ਤੇਰੇ ਦਾਨ ਸਿਉ ਨਹਿ ਚਿਤ ਖਸਮਾਰੇ, ਤੁਝ ਤੇ ਬਾਹਰ ਕਿਛ ਨਹੀਂ ਭਵ ਕਾਟਨ ਹਾਰੇ। ਕਹੋ ਨਾਨਕ ਸਰਣ ਦਇਆਲ ਗੁਰ ਲੇਹੋ ਮੁਗਦ ਉਧਾਰੇ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਆਸਾ ਮਹੱਲਾ ਪੰਜਵਾਂ। ਜੀਓ ਮਨ ਤਨ ਪ੍ਰਾਨ ਪ੍ਰਭ ਕੇ ਦੀਏ ਸਭ ਰਸ ਭੋਗ, ਦੀਨ ਬੰਧਵ ਜੀ ਦਾਤਾ ਸਰਣ ਰੱਖਣ ਜੋਗ। ਜੀਓ ਮਨ ਤਨ ਪ੍ਰਾਨ ਪ੍ਰਭ ਕੇ ਦੀਏ ਸਭ ਰਸ ਭੋਗ, ਦੀਨ ਬੰਧਪ ਜੀ ਦਾਤਾ ਸਰਣ ਰੱਖਣ ਜੋਗ। ਮੇਰੇ ਮਨ ਧਿਆਏ ਹਰ ਹਰ ਨਾਮ, ਹਲਤ ਪਲਤ ਸਹਾਏ ਸੰਗੇ ਏਕ ਸਿਉ ਲਿਵਲਾ ਰਹਾਉ। ਵੇਦ ਸ਼ਾਸਤਰ ਜਨ ਧਿਆਵਹਿ ਤਰਨ ਕਉ ਸੰਸਾਰ, ਕਰਮ ਧਰਮ ਅਨੇਕ ਕਿਰਿਆ ਸਭ ਉਪਰ ਨਾਮ ਅਚਾਰ। ਕਾਮ ਕ੍ਰੋਧ ਅਹੰਕਾਰ ਬਿਨਸੈ ਮਿਲੈ ਸਤਿਗੁਰ ਦੇਵ, ਨਾਮ ਦ੍ਰਿੜ ਕਰ ਭਗਤ ਹਰ ਕੀ ਭਲੀ ਪ੍ਰਭ ਕੀ ਸੇਵ। ਚਰਨ ਸਰਣ ਦਇਆਲ ਤੇਰੀ ਤੂੰ ਨਿਮਾਣੇ ਮਾਣ, ਜੀ ਪ੍ਰਾਣ ਆਧਾਰ ਤੇਰਾ ਨਾਨਕ ਕਾ ਪ੍ਰਭ ਤਾਣ। ਚਰਨ ਸਰਣ ਦਇਆਲ ਤੇਰੀ ਤੂੰ ਨਿਮਾਣੇ ਮਾਣ, ਜੀ ਪ੍ਰਾਣ ਆਧਾਰ ਤੇਰਾ ਨਾਨਕ ਕਾ ਪ੍ਰਭ ਤਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ ਸਰਬ ਕਲਾ ਸਮਰੱਥ, ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ ਪਰਮ ਸ਼ਕਤੀ ਅਕਾਲ ਪੁਰਖ ਵਾਹਿਗੁਰੂ ਸਰੂਪ, ਦਸਾਂ ਸਤਿਗੁਰਾਂ ਦੀ ਆਤਮਿਕ ਜੋਤ, ਚਵਰ ਛਤਰ ਤਖਤ ਦੇ ਮਾਲਕ, ਸਮੁੱਚੀ ਮਾਨਵਤਾ ਦੇ ਸਾਂਝੇ ਰਹਿਬਰ, ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਹਜ਼ੂਰ ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਮਹਾਰਾਜ ਦੀ ਕਿਰਪਾਲਤਾ ਹੋਈ ਹੈ ਜੋ ਰਹਿਤਨਾਮੇ ਦੇ ਬਚਨ ਹਨ ਗੁਰਸਿੱਖ ਰਹਿਤ ਸੁਣੋ ਹੈ ਮੀਤ, ਪ੍ਰਭਾਤੇ ਉੱਠ ਕਰ ਹਿਤ ਚੀਤ, ਵਾਹਿਗੁਰੂ ਫੁਨ ਮੰਤਰ ਸੋ ਜਾਪ, ਕਰ ਇਸ਼ਨਾਨ ਪੜ੍ਹੈ ਜਪ ਜਾਪ, ਸੰਧਿਆ ਸਮੈਂ ਸੁਣੈ ਰਹਿ ਰਾਸ, ਕਥਾ ਕੀਰਤਨ ਸੁਣੈ ਹਰ ਜਾਸ, ਇਨ ਮਹਿ ਨੇਮ ਜੋ ਏਕ ਨਿਭਾਏ, ਸੋ ਸਿੱਖ ਅਮਰਾਪੁਰੀ ਕਉ ਜਾਏ। ਇਸ ਪਵਿੱਤਰ ਬਾਣੀ ਦੇ ਨਾਲ ਜੋੜਿਆ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਸਿੱਖਾਂ ਨੂੰ ਵੀ ਗੁਰਸਿੱਖ ਦੀ ਜਿਹੜੀ ਨਿੱਜੀ ਰਹਿਣੀ ਹੈ ਉਹਦੇ ਵਿੱਚ ਵੀ ਗੁਰੂ ਕੀ ਪਾਵਨ ਬਾਣੀ ਦਾ ਪਾਠ ਨਿਤਨੇਮ ਭਜਨ ਹੋਵੇ, ਔਰ ਦੋ ਸਮੇਂ ਨਹੀਂ ਤਾਂ ਇੱਕ ਸਮੇਂ ਸਤ ਸੰਗਤ ਅਸਥਾਨ 'ਤੇ ਗੁਰੂ ਦਰਬਾਰ ਵਿੱਚ ਸਿੱਖ ਜਾਏ, ਔਰ ਇਹ ਰਾਜ ਸਾਹਿਬ ਦਾ ਪਾਠ ਕਰੇ ਜਾਂ ਸੁਣੇ, ਕਥਾ ਕੀਰਤਨ ਸਰਵਣ ਕਰੇ। ਇਸ ਤਰ੍ਹਾਂ ਜੇ ਆਪਣੇ ਜੀਵਨ ਨੂੰ ਅਸੀਂ ਤੋਰੀਏ ਤਾਂ ਗ੍ਰਸਥ ਵਿੱਚ ਰਹਿੰਦਿਆਂ ਸੰਸਾਰ 'ਚ ਰਹਿੰਦਿਆਂ ਹੀ ਕਲਿਆਣ ਨੂੰ ਪ੍ਰਾਪਤ ਹੋ ਸਕੀਦਾ। ਯੋਗ ਨਾ ਭਗਵੀਂ ਕੱਪੜੀ, ਯੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਯੋਗ ਪਾਈਐ ਸਤਿਗੁਰ ਕੈ ਉਪਦੇਸ਼। ਸਤਿਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਘਰ ਵਿੱਚ ਬੈਠਿਆਂ ਹੀ ਪਰਮਾਤਮਾ ਨਾਲ ਯੋਗ ਮਿਲਾਪ ਜੁੜਿਆ ਜਾ ਸਕਦਾ ਹੈ, ਔਰ ਜਿਹੜੇ ਔਗੁਣ ਸਤਿਗੁਰਾਂ ਨੇ ਤਿਆਗਣ ਲਈ ਕਿਹਾ ਹੈ ਉਹ ਤਿਆਗੇ ਜਾਣ, ਜਿਹੜੇ ਗੁਣ ਧਾਰਨ ਕਰਨ ਵਾਸਤੇ ਕਿਹਾ ਹੈ ਉਹ ਧਾਰਨ ਕੀਤੇ ਜਾਣ, ਸਤਿਗੁਰਾਂ ਦੀ ਸਿੱਖਿਆ ਨੂੰ ਕਮਾਇਆ ਜਾਏ, ਅਤੇ ਫਿਰ ਗ੍ਰਸਥ ਵਿੱਚ ਰਹਿ ਕੇ ਕਲਿਆਣ ਪ੍ਰਾਪਤ ਹੁੰਦੀ ਆ। ਘਰ ਬਾਰ ਛੱਡ ਕੇ ਜੰਗਲਾਂ ਪਹਾੜਾਂ ਜਾਣ ਦੀ ਲੋੜ ਨਹੀਂ ਹੈ। ਸੋ ਹਜ਼ੂਰ, ਅੱਜ ਦੇ ਪਵਿੱਤਰ ਬਚਨਾਂ ਦੁਆਰਾ ਸਾਨੂੰ ਜੋ ਸਿੱਖਿਆ ਦੇ ਰਹੇ ਹਨ, ਗੁਰੂ ਮਹਾਰਾਜ ਦੀ ਪਾਵਨ ਬਾਣੀ ਦੀ ਲੜੀਵਾਰ ਕਥਾ ਇਸ ਅਸਥਾਨ 'ਤੇ ਆਰੰਭ ਹੈ। ਗੁਰੂ ਮਹਾਰਾਜ ਦੇ ਪਾਵਨ ਅੰਗ 405 ਉੱਪਰ ਇਹ ਸ਼ਬਦ ਹੈ ਜਿਸ ਦਾ ਪਾਠ ਆਪ ਜੀ ਨੇ ਸੁਣਿਆ। ਆਸਾ ਰਾਗ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਉਪਦੇਸ਼ ਦੇ ਰਹੇ ਨੇ, ਜੀਓ ਮਨ ਤਨ ਪ੍ਰਾਣ ਪ੍ਰਭ ਕੇ। ਹੇ ਮਨੁੱਖ, ਹੇ ਜੀਵ, ਤੇਰਾ ਜੋ ਵਜੂਦ ਹੈ ਇਹ ਤੇਰਾ ਆਪਣਾ ਨਹੀਂ ਹੈ। ਵੇਖ ਲਓ ਮਨ ਦੀ ਹਾਲਤ ਹੈ, ਇਹਦਾ ਆਪਣਾ ਆਪ ਵੀ ਆਪਣਾ ਨਹੀਂ, ਪਰ ਇਹ ਬੜਾ ਕੁਛ ਆਪਣਾ ਬਣਾ ਕੇ ਬੈਠਾ ਹੈ। ਸਭ ਕੁਛ ਆਪਣਾ, ਇੱਕ ਰਾਮ ਪਰਾਇਆ, ਰਾਮ ਆਪਣਾ ਸੀ, ਬਾਕੀ ਸਾਰਾ ਕੁਝ ਵਾਹਿਗੁਰੂ ਦਾ ਸੀ, ਪਰ ਇਹਨੇ ਵਾਹਿਗੁਰੂ ਦੀਆਂ ਦਿੱਤੀਆਂ ਦਾਤਾਂ ਸਾਰੀਆਂ ਨੂੰ ਜਫਾ ਮਾਰ ਕੇ ਇਹਨਾਂ ਵਿੱਚ ਆਪਣਾਤ ਧਾਰੀ ਹੈ, ਮੇਰ ਧਾਰਨ ਕੀਤੀ ਹੈ, ਨਾਲ ਇਹਨਾਂ ਵਸਤੂਆਂ ਦਾ ਅਹੰਕਾਰ ਵੀ ਧਾਰਨ ਕੀਤਾ ਕਿ ਮੇਰੀਆਂ ਹਨ, ਮੈਂ ਹਾਂ, ਇਹ ਸਭ ਕੁਛ ਮੇਰਾ ਹੈ। ਸਤਿਗੁਰੂ ਜੀ ਬਰੀਕ ਸਮੱਤ ਸਾਨੂੰ ਦੇ ਰਹੇ ਨੇ ਕਿ ਇਹ ਜੀਵ ਤੇਰਾ ਆਪਣਾ ਆਪ ਵੀ ਆਪਣਾ ਨਹੀਂ ਹੈ, ਤੇਰਾ ਵਜੂਦ ਕਿਸ ਨੇ ਬਣਾਇਆ ਹੈ, ਇਹ ਕਲਬੂਤ ਸਰੀਰ, ਮਾਂ ਕੀ ਰਕਤ, ਪਿਤਾ ਬਿੰਦ ਧਾਰਾ, ਮੂਰਤ ਸੂਰਤ ਕਰ ਅਪਾਰਾ, ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨ, ਮਾਂ ਦੇ ਗਰਭ ਵਿੱਚ ਅਸਥਾਪਨ ਕਰਕੇ, ਨਿਮਣਾ ਕਰਕੇ ਪਰਮਾਤਮਾ ਨੇ ਇਹ ਨਰ ਨਰਾਇਣੀ ਕਾਇਆ ਤੇਰੀ ਰਚੀ, ਔਰ ਇਹ ਸਾਡੇ ਹਥਿਆਰ ਵਿੱਚ ਵੀ ਨਹੀਂ, ਪਰਮਾਤਮਾ ਨੇ ਇਸ ਦੀ ਰਚਨਾ ਕੀਤੀ ਹੈ, ਸਿਰਜਣਹਾਰ ਨੇ, ਇਹਦੀ ਪਾਲਣਾ ਕਰਨ ਵਾਲਾ ਵੀ ਵਾਹਿਗੁਰੂ ਹੈ, ਅਤੇ ਉਹਨੇ ਸਮਾਂ ਨਿਸ਼ਚਿਤ ਕੀਤਾ ਹੋਇਆ ਉਦੋਂ ਤੱਕ ਹੀ ਇਹ ਦੇਹ ਰਹੇਗੀ, ਸਾਡੇ ਹਥਿਆਰ ਵਿੱਚ ਨਹੀਂ। ਸਵਾਸ ਅਸੀਂ ਨਹੀਂ ਲੈ ਰਹੇ, ਸਵਾਸ ਪਰਮਾਤਮਾ ਵੱਲੋਂ ਚੱਲ ਰਿਹਾ, ਜਦੋਂ ਤੱਕ ਵਾਹਿਗੁਰੂ ਦਾ ਹੁਕਮ ਹੈ ਸਵਾਸ ਚੱਲਦਾ, ਜਦੋਂ ਸਵਾਸ ਬੰਦ ਹੋ ਗਿਆ ਤਾਂ ਇਹ ਸਰੀਰ ਜਿਹਦਾ ਮਾਣ ਅਸੀਂ ਚੁੱਕੀ ਫਿਰਦੇ ਹਾਂ, ਜਿਸ ਨੂੰ ਆਪਣਾ ਸਰੂਪ ਮੰਨ ਲਿਆ ਹੋਇਆ ਅਗਿਆਨ ਕਰਕੇ, ਇਹ ਮਨਾਰਾ ਢਹਿ ਪਏਗਾ, ਖਾਕ ਦੇ ਵਿੱਚ ਖਾਕ ਮਿਲ ਜਾਏਗੀ, ਕਿਉਂਕਿ ਪੰਜਾਂ ਤੱਤਾਂ ਦੀ ਇਹ ਜੜਤ ਜੜਾਈ ਹੈ ਵਾਹਿਗੁਰੂ ਨੇ, ਅਤੇ ਇਸ ਪ੍ਰਕਾਰ ਇਹ ਸਮਾਂ ਪੁੱਗਣ ਨਾਲ ਸਵਾਸਾਂ ਦਾ ਬਟਨ ਦੱਬ ਦਿੱਤਾ ਵਾਹਿਗੁਰੂ ਨੇ, ਬੰਦ ਹੋ ਗਏ ਸਵਾਸ, ਸਾਸ ਗਿਆ ਕਾਇਆ ਢਲ ਪਾਏ, ਇਹ ਕਾਇਆ ਸਰੀਰ ਢਲ ਪੈਂਦਾ ਹੈ, ਮਾਟੀ ਫੁੱਲੀ ਰੂਪ ਵਿਕਾਰ, ਇਹ ਮਿੱਟੀ ਹੀ ਫੁੱਲੀ ਹੋਈ ਹੈ, ਇਹਦਾ ਜਿਹੜਾ ਰੂਪ ਆਕਾਰ ਸਰੂਪ ਦਿਸ ਰਿਹਾ ਹੈ ਬੇਕਾਰ ਹੈ, ਵਿਅਰਥ ਹੈ, ਹਜ਼ੂਰ ਕਹਿੰਦੇ ਇਹਦਾ ਮਾਣ ਕਰਨਾ ਵਿਅਰਥ ਹੈ, ਇਹ ਹੈ ਵੀ ਬੜੀ ਦੁਰਲੱਭ, ਇਹਨੂੰ ਵਾਹਿਗੁਰੂ ਦੇ ਚਰਨਾਂ ਨਾਲ ਜੋੜ ਕੇ ਸਫਲੀ ਕੀਤਾ ਜਾ ਸਕਦਾ ਹੈ, ਸਤਿਗੁਰੂ ਚੇਤਾ ਕਰਾ ਰਹੇ ਨੇ ਕਿ ਹੰਕਾਰ ਛੱਡੋ, ਜੀਓ। ਜੀਓ ਦਾ ਅਰਥ ਹੈ ਜੀਵ ਆਤਮਾ। ਦੂਸਰਾ ਅਰਥ ਕਰਦੇ ਨੇ ਸੂਖਮ ਸਰੀਰ, ਜਿਹੜਾ 17 ਤੱਤਾਂ ਦਾ, 5 ਪ੍ਰਾਣ ਚੱਲਦੇ, 5 ਕਰਮ ਇੰਦਰੇ, 5 ਗਿਆਨ ਇੰਦਰੇ, ਔਰ ਇਸੇ ਤਰ੍ਹਾਂ ਮਨ ਅਤੇ ਬੁੱਧ। 17 ਤੱਤ ਸੂਖਮ ਸਰੀਰ ਹਨ। ਇੱਕ ਲਿੰਗ ਸਰੀਰ ਵੀ ਮੰਨਿਆ ਵਿਦਵਾਨਾਂ ਨੇ, ਕਾਰਨ ਸਰੀਰ ਜਿਸਨੂੰ ਕਹਿੰਦੇ ਨੇ। ਉੱਥੇ 5 ਪ੍ਰਾਣ ਹੁੰਦੇ ਨੇ ਜਾਂ ਬੁੱਧ ਹੁੰਦੀ, ਨਾ ਕਰਮ ਇੰਦਰੇ, ਨਾ ਗਿਆਨ ਇੰਦਰੇ, ਨਾ ਮਨ। ਤਾਂ ਇਸ ਪ੍ਰਕਾਰ ਦਾ ਇਹ ਵਜੂਦ ਹੈ ਸਾਡਾ। ਹਜ਼ੂਰ ਕਹਿ ਰਹੇ ਨੇ ਜਿਸ ਪਰਮਾਤਮਾ ਨੇ ਜੀਓ ਜੀਵ ਆਤਮਾ ਇਸ ਸਰੀਰ 'ਚ ਦਿੱਤੀ ਪਾਈ ਆ, ਮਨ ਕਿੱਥੋਂ ਆਇਆ? ਇਹ ਮੋਟੇ ਤੌਰ 'ਤੇ 3 ਚੀਜ਼ਾਂ ਦਾ ਵਜੂਦ ਹੈ ਸਾਡਾ ਸਰੂਪ, ਇਹ ਸਰੀਰ, ਮਨ ਅਤੇ ਆਤਮਾ। ਤਾਂ ਇਸ ਪ੍ਰਕਾਰ ਇਹ ਮਨ ਦਾ ਵੀ ਸਾਨੂੰ ਨਹੀਂ ਪਤਾ ਵੀ ਇਹ ਮਨ ਕਿੱਥੋਂ ਆਇਆ, ਨਾ ਜੀਵ ਆਤਮਾ ਦਾ ਸਾਨੂੰ ਗਿਆਨ ਹੈ ਕਿ ਜੀਵ ਆਤਮਾ ਕਿੱਥੋਂ ਆਈ ਹੈ। ਪਰਮਾਤਮਾ ਦੀ ਅੰਸ਼ ਹੈ, ਉਸੇ ਨੇ ਇਹ ਸਰੀਰ ਅੰਦਰ ਜੀਵ ਆਤਮਾ ਪਾਈ ਹੈ, ਉਸੇ ਨੇ ਇਹ ਸਾਡੇ ਮਨ ਦਾ ਸਰੂਪ ਘੜਿਆ ਹੈ। ਅਤੇ ਇਸੇ ਤਰ੍ਹਾਂ ਜਿਹੜਾ ਤਨ ਹੈ ਇਹ ਸਥੂਲ ਸਰੀਰ, 5 ਤੱਤਾਂ ਦਾ, ਵੇਖ ਲਓ 5 ਤੱਤ ਇੱਕ ਦੂਜੇ ਦੇ ਵਿਰੋਧੀ ਹਨ। ਧਰਤੀ, ਆਕਾਸ਼, ਅਗਨੀ, ਪਾਣੀ, ਹਵਾ ਇੱਕ ਦੂਜੇ ਨਾਲ ਮਿਲ ਕੇ ਨਹੀਂ ਰਹਿਣ ਵਾਲੇ। ਇਹ ਜਿੱਥੇ ਪਾਣੀ ਹੋਵੇਗਾ ਅਗਨੀ ਹੋਏਗੀ। ਤਾਂ ਇਸ ਪ੍ਰਕਾਰ ਮਿੱਟੀ ਨਹੀਂ ਰਹੇਗੀ, ਉੱਥੇ ਪਾਣੀ ਜ਼ਿਆਦਾ ਹੋਏ ਤਾਂ ਮਿੱਟੀ ਰੁੜ ਕੇ ਲੈ ਜਾਂਦਾ ਪਾਣੀ। ਪਰ ਇਹ ਪਰਮਾਤਮਾ ਨੇ 5 ਤੱਤ ਇਕੱਠੇ ਕਰਕੇ, 5 ਤੱਤ ਕੀ ਜੜਤ ਜੜਾਈ, ਭਾਈ ਗੁਰਦਾਸ ਨੇ ਬਚਨ ਲਿਖਿਆ, ਇਹ ਜੜਤ ਜੜਾਈ ਹੈ ਤਨ। ਪ੍ਰਾਣ ਦਿੱਤੇ ਹਨ ਪਰਮਾਤਮਾ ਨੇ, ਰੱਬ ਦੇ ਹੁਕਮ ਵਿੱਚ ਪ੍ਰਾਣ ਚੱਲ ਰਹੇ ਨੇ। ਦੀਏ ਸਭ ਰਸ ਭੋਗ, ਸਾਰੇ ਰਸ, 6 ਰਸ ਮੰਨੇ ਹਨ ਵਿਦਵਾਨਾਂ ਨੇ, ਮਿੱਠਾ, ਖੱਟਾ, ਚਟਪਟਾ, ਕੌੜਾ, ਕਸੈਲਾ ਅਤੇ ਸਲੂਣਾ। ਇਹ 6 ਰਸਾਂ 'ਚੋਂ ਸਾਰੇ ਪਦਾਰਥ ਬਣਦੇ, ਜਿਹਨਾਂ ਨੂੰ 36 ਪ੍ਰਕਾਰ ਦੇ ਖਾਣੇ ਅਸੀਂ ਕਹਿ ਲੈਂਦੇ। ਰਸ 6 ਹੀ ਹਨ, ਮਿੱਠਾ, ਖੱਟਾ, ਚਟਪਟਾ, ਕੌੜਾ, ਕਸੈਲਾ ਅਤੇ ਸਲੂਣਾ। ਇਹ 6 ਰਸਾਂ ਵਾਲੇ ਪਦਾਰਥ ਪਰਮਾਤਮਾ ਦਿੱਤੇ, ਇਹ ਰਸ ਸਾਰੇ ਪਰਮਾਤਮਾ ਨੇ ਭੋਜਨਾਂ ਵਿੱਚ ਪਾਏ ਹੋਏ ਨੇ। ਇਹਨਾਂ ਰਸਾਂ ਨੂੰ ਬਣਾਉਣ ਵਾਲਾ ਵਾਹਿਗੁਰੂ ਹੈ। ਇੱਕੋ ਧਰਤੀ ਵਿੱਚੋਂ ਵੰਨ ਸੁਵੰਨੇ ਬੂਟੇ ਉੱਗਦੇ ਨੇ, ਕਿਸੇ ਨੂੰ ਮਿੱਠੇ ਫਲ ਲੱਗੇ ਨੇ, ਕਿਸੇ ਨੂੰ ਖੱਟੇ ਲੱਗੇ ਹਨ, ਕਿਸੇ ਵੇਲ ਨੂੰ ਕੌੜੇ ਕਰੇਲੇ ਲੱਗੇ ਨੇ, ਕਿਸੇ ਨੂੰ ਕੁਛ, ਕਿਸੇ ਨੂੰ ਕੁਛ। ਇਹ ਸਾਰੇ ਸਵਾਦ ਰਸ ਪਰਮਾਤਮਾ ਨੇ ਬਖਸ਼ੇ। ਇਹਨਾਂ ਰਸਾਂ ਵਾਲੇ ਜਿਹੜੇ ਭੋਗ ਪਦਾਰਥ ਹਨ, ਉਹ ਵੀ ਪਰਮਾਤਮਾ ਨੇ ਤੈਨੂੰ ਦਿੱਤੇ ਹਨ। ਆਪਣੇ ਆਪ ਤੋਂ ਕੁਛ ਨਹੀਂ ਪ੍ਰਾਪਤ ਕੀਤਾ, ਕਿਉਂਕਿ ਆਪਣਾ ਆਪ ਵੀ ਨਹੀਂ ਬਣਾਇਆ। ਆਪਣਾ ਜੋ ਵਜੂਦ ਸਮਝ ਕੇ ਬੈਠਾ, ਇਹ ਵੀ ਆਪ ਨਹੀਂ ਬਣਾਇਆ। ਅਤੇ ਫਿਰ ਇਸ ਦੇਹੀ ਦੇ, ਸਰੀਰ ਦੇ, ਇੰਦਰੀਆਂ ਦੇ ਭੋਗਣ ਵਾਲੇ ਪਦਾਰਥ ਵੀ ਪਰਮਾਤਮਾ ਨੇ ਰਚੇ ਹਨ ਅਤੇ ਉਸੇ ਨੇ ਤੈਨੂੰ ਦਿੱਤੇ ਹਨ। ਇਹ ਚੇਤਾ ਰੱਖ। ਬਣ ਬੈਠਾ ਮਨੁੱਖ ਕੁਛ ਚੀਜ਼ ਦਾਨ ਕਰਕੇ ਥੋੜ੍ਹੀ ਬਹੁਤੀ ਤਾਂ ਦਾਤਾ ਖਵਾਉਂਦਾ, ਦਾਨੀ ਖਵਾਉਂਦਾ, ਨਹੀਂ। ਇੱਕ ਦਾਤਾਰ ਸਗਲ ਹੈ ਜਾਚਕ, ਤੁਧ ਸਭ ਸਹਿ ਨੂੰ ਦਾਨ ਦਿੱਤਾ, ਖੰਡੀ ਵਰਭੰਡੀ ਪਾਤਾਲੀ ਪੁਰੀ ਸਭ ਲੋਈ। ਤੁਧ ਜੇਵੜ ਦਾਤਾਰ ਮੈਂ ਕੋ ਨਜ਼ਰ ਨਾ ਆਇਆ ਹੋਏ। ਤੇਰੇ ਜਿੱਡਾ ਵੱਡਾ ਦਾਤਾਰ, ਦਾਤਾਂ ਦੇਣ ਵਾਲਾ, ਮੈਨੂੰ ਕੋ ਨਜ਼ਰ ਹੀ ਨਹੀਂ ਆਉਂਦਾ। ਵੱਡਾ ਦਾਤਾ ਤਿਲ ਨਾ ਤਮਾਏ। ਪਰਮਾਤਮਾ ਨੇ ਸਭ ਨੂੰ ਦਾਨ ਦਿੱਤਾ, ਪਰ ਉਸਨੂੰ ਤਿਲ ਜਿੰਨੀ ਤਮਾ ਨਹੀਂ ਹੈ। ਅਸੀਂ ਦੁਨੀਆਦਾਰ ਜੋ ਦਾਨੀ ਬਣ ਕੇ ਬਹਿ ਜਾਂਦੇ ਹਾਂ, ਸਿਆਣੇ ਕਹਿੰਦੇ ਨੇ ਗੰਢਾ ਦੇ ਕੇ ਸੰਢਾ ਮੰਗਣ ਵਾਲੇ, ਧੇਲੀ ਦੇ ਕੇ ਹਵੇਲੀ ਮੰਗਣ ਵਾਲੇ, ਇਹੋ ਜਿਹੇ ਦਾਤੇ ਬਣ ਰਹੇ ਅਸੀਂ। ਹਾਂ, ਮੰਗਤੇ ਪਰ ਬਣ ਬੈਠੇ ਦਾਤੇ ਨਹੀਂ। ਦਾਤਾ ਦੂਜਾ ਕੋਈ ਨਹੀਂ ਹੈ। ਭਾਈ ਗੁਰਦਾਸ ਨੇ ਕਿਹਾ, ਦਾਤਾ ਉਹ ਨਾ ਮੰਗੀ ਹੈ ਫਿਰ ਮੰਗਣ ਜਾਈਏ। ਇੱਕੋ ਪਰਮਾਤਮਾ ਨੂੰ ਦਾਤਾ ਸਮਝੀਏ ਜਿਹਨੇ ਸਾਰਾ ਕੁਛ ਸਾਨੂੰ ਦਿੱਤਾ, ਅਤੇ ਆਉਣ ਵਾਲੇ ਸਮੇਂ 'ਚ ਵੀ ਵਾਹਿਗੁਰੂ ਹੀ ਦੇਵੇਗਾ। ਇਹ ਟੇਕ ਪਰਮਾਤਮਾ ਦੀ ਰੱਖੀਏ, ਦਾਤਾ ਹੋਰ ਨਾ ਕਿਸੇ ਨੂੰ ਬਣਾਈਏ। ਦਾਤਾ ਉਹ ਨਾ ਮੰਗੀਏ ਫਿਰ ਮੰਗਣ ਜਾਈਏ, ਹੋਸ਼ਾ ਸ਼ਾਹ ਨਾ ਕੀਚੇ ਫਿਰ ਪੱਛੋ ਤਾਈਏ, ਹਉਮੈ ਰੋਗ ਨਾ ਕੱਟੇ ਉਹ ਵੈਦ ਨਾ ਲਾਈਏ। ਤਾਂ ਇਸ ਪ੍ਰਕਾਰ ਸਾਹਿਬ ਉਹ ਨਾ ਸੇਵੀਆ ਜਮ ਡੰਡ ਸਹਾਈਆ। ਸਾਹਿਬ ਜੇ ਸਿਮਰਨਾ ਮਾਲਕ ਬਣਾਉਣਾ ਤਾਂ ਪਰਮਾਤਮਾ ਨੂੰ, ਦਾਤਾ ਸਮਝਣਾ ਤਾਂ ਵਾਹਿਗੁਰੂ ਨੂੰ। ਦੀਨ ਬੰਧਪ, ਉਹ ਕੈਸਾ ਵਾਹਿਗੁਰੂ ਕਿਰਪਾਲੂ ਦਿਆਲੂ ਹੈ ਕਿ ਦੀਨਾ ਆਜ਼ਜ਼ ਨਿਮਾਣਿਆਂ ਦਾ ਉਹ ਬੰਧਪ ਸੰਬੰਧੀ ਹੈ। ਪਰਮਾਤਮਾ ਨੂੰ ਹਿਰਦੇ ਦੀ ਗਰੀਬੀ ਪਾਉਂਦੀ ਹੈ। ਦੀਨ ਸ਼ਬਦ ਦੇ ਕਈ ਅਰਥ ਹਨ। ਇੱਕ ਦੀਨ ਸ਼ਬਦ ਦਾ ਅਰਥ ਹੈ ਮਜ਼ਹਬ। ਫਾਰਸੀ ਦਾ ਇਹ ਸ਼ਬਦ ਹੋਵੇ ਤਾਂ ਇਹਦਾ ਅਰਥ ਹੈ ਮਜ਼ਹਬ, ਧਰਮ, ਜਿਸਨੂੰ ਆਪਾਂ ਕਹਿ ਦਿੰਦੇ। ਜਿਵੇਂ ਦੀਨ ਇਸਲਾਮ, ਦੀਨ ਵਿੱਚ ਲਿਆਉਣਾ, ਧਰਮ 'ਚ ਲਿਆਉਣਾ ਹੈ ਜੋ ਕਹਿੰਦੇ ਨੇ। ਇਹ ਫਾਰਸੀ ਭਾਸ਼ਾ ਦੀਨ ਸ਼ਬਦ ਦਾ ਅਰਥ ਮਜ਼ਹਬ ਹੈ। ਇੱਕ ਦੀਨ ਸ਼ਬਦ ਦਾ ਅਰਥ ਹੈ ਪਰਲੋਕ। दीन दुनिया तेरी टेक, दुनिया ए संसार दीन अगला जहान परलोक। इस तरह एक दीन शब्द अर्थ है आजज निमाणा गरीब, जो गरीब भावना धार के गरीबी भावना धार के शरण पै जाए परमात्मा उन्हां दीना आजज निमाणिया का संबंधी। जिवें कबीर जी ने शब्द उचारण किया राजन कौन तुम्हारे आवै, ऐसो भाव बिदर को देखियो ओह गरीब मोहे भावै, हस्ती देख भरम ते भूला दुर्योधन, तू हाथी घोड़े वेख के भरम च भुलिया होया भी कृष्ण जी मेरे महलां जाऊंगे। हस्ती देख भरम ते भूला श्री भगवान न जानिया, तुमरो दूध बिदर को पानो अमृत कर मैं मानिया। तेरे दुध नालों भी बिदर दे घर दा गरीब दे घर दा पानी भी अमृत वर्गा, खीर समान साग मैं पाया, उदा साग भी अलूणा सी, भगतनी नूं लूण पाउणा ही भुल गया प्रेम च आई, खीर समान साग मैं पाया गुण गावत रहन बिहानी, कबीर को ठाकुर अनंद विनोदी जात ना काहूं की मन। वो वड्डियां दी वड्याई नहीं वेखदा, वो अमीरां दी अमीरी नहीं वेखदा, अंदर दी भावना वेखदा। हाँ अमीर दे अंदर भी भावना होई ते प्रवान, अमीर नाल कोई नफरत नहीं है वाहिगुरु दे दर ते, भी इहदे कोल अमीरी अमीरी भी तो उसने दित्ती हुई है, पर अमीरी करके नहीं रीझदा वाहिगुरु, अंदर दी गरीबी करके रीझदा। तो सतगुरु नानक देव जी ने सानू सिखां नू इह दात बख्शी है। भाई गुरदास जी कहते हैं बाबा पैदा सच खंड नौनिध नाम गरीबी पाई, नौनिधा नौ खजानिया का मूल खजाना परमेश्वर का नाम ते नाल गरीबी, जिस गरीबी करके नाम अंदर टिकेगा। जे अंदर गरीबी ना होई ते नाम नहीं अंदर टिक सकता, गरीबी जरूरी अंदर दी हिरदे दी गरीबी, क्योंकि जिहड़ा माण गुमान है इहदा नाम नाल विरोध है, होमै नावै नाल विरोध है, दोए ना वसा एक ठाए, विच होमै सेवा थाए ना पवई ता मन बिरथा जाए, होमै धार के कीता कर्म सफला नहीं प्रवान नहीं चढ़दा। जिवें कि तीर्थ बरत अरदान कर मन मैं धरै गुमान, मनुख कुछ ना कुछ बन के बैठा होया, हम बड कब कलीन हम पंडित हम जोगी सन्यासी, ज्ञानी गुनी सूर हम दाते ए बुद्ध कब है ना नासी। जिन्हों जो प्राप्त होया उहदी हंगता नाल उहने धार ली, असी वड्डे कवि हाँ, असी पंडित विद्वान होंगे हाँ, असी उच्ची कुल वाले हाँ, खानदान साडा बड़ा वड्डा उच्चा, असी विद्वान हाँ, हम बड़ कब कुलीन हम पंडित हम योगी सन्यासी, असी योगाभ्यास किया योगी हमने, सन्यासी त्यागी हाँ, ज्ञानी गुणी सूर हम दाते, असी ज्ञानवान हाँ, गुणवान पुरुष हाँ, सूरमे हाँ, दाते हाँ, ये बुद्ध कवे ना नासी। बुल्ले शाह ने एक बचन लिखा है, पढ़ पढ़ इलम कतेबा सभे तू नाम रखा लिया काजी, मक्के गयों ते हज गुजारे फिर नाम रखा लिया हाजी, फड़ तलवार दिलावर बनियो फिर नाम रखा लिया गाजी, अजे तां भुलिया कुछ भी नहीं बनया जे साईं ना होयो राजी। जे वाहिगुरु राजी नहीं होया ते तू कुछ भी नहीं बनया, ते वाहिगुरु राजी हुंदा मर के, जो मर जाए जीवत भाव तो मर जाए, परमार्थ वाला रस्ता कुछ बनने वाला नहीं मरन वाला। सतगुरु नानक देव महाराज जी ने शाह शरफ के पोते चेले मिले से जो हजूर मक्के नू जा रहे से, ता उन्होंने वो उठा ते सी ते गुरु साहब पैदल सन, तो उन्होंने 26 सवाल पूछे से, उन्हां चो पहला सवाल सी फकीरी चीस्त, फकीरी क्या है, तो हजूर ने जवाब दिता सी इब्तदाए फकीरी फनास्त इंतहाए फकीरी बकास्त। फकीरी दी रंभता हुंदी है फना, फना होने वाले पासे नूं तुरना, मर मिटन वाले पासे नूं तुरना, मर के मिट जाना बर्बाद हो जाना, इत्थों फकीरी शुरू हुंदी। जिन्हें फकीर बनना ये धार के चले मैं मुक जाना, इस प्रकार मर मिटन वाला राह है फकीरी दा, जिहड़ा कुछ बनने वाला राह संसार दा, मैं पंच सरपंच MLA MP कैबिनेट मंत्री दूजा तीजा बन जा, ये राह संसारी है, परमार्थ वाला राह नहीं, धर्म का यह मार्ग नहीं है। तो इस प्रकार मर मिटन वाला, पर अफसोस की गल कि धार्मिक लोग अखवाने वाले भी अंदर भावना है कि मैं कुछ बना, दुनिया मैनू जाने, मेरी खास इज्जत होवे, मैनू मत्थे टिकण, ये भगती वाला मार्ग नहीं है, मर मिटन वाला मार्ग है। जब हम होते तब तू ना ही, ਉਦੋਂ ਤੇਰੀ ਯਾਦ ਹਿਰਦੇ 'ਚ ਹੈ ਨਹੀਂ ਸੀ ਜਦੋਂ ਸਾਡੇ ਹਿਰਦੇ 'ਚ ਹਉਮੈ ਵਸੀ ਹੋਈ ਸੀ। ਹੁਣ ਜਦੋਂ ਤੂੰ ਵਸ ਗਿਆ ਤੂੰ ਹੀ ਆਵਾਜ਼ ਨਿਕਲਦੀ, ਹੁਣ ਮੈਂ ਰਿਹਾ ਹੀ ਨਹੀਂ। ਕਬੀਰ ਜੀ ਕਹਿੰਦੇ ਨੇ, ਸੁਣ ਸਖੀ ਪੀ ਮੈਂ ਜੀਓ ਬਸੈ, ਜੀ ਮੈਂ ਬਸੈ ਕਿ ਪੀਓ, ਜੀਓ ਪੀਓ ਬੂਝੋ ਨਹੀਂ, ਘੱਟ ਮੈਂ ਜੀਓ ਕਿ ਪੀਓ। ਹੁਣ ਨਹੀਂ ਪਤਾ ਲੱਗਦਾ ਇਸ ਘੱਟ ਸਰੀਰ 'ਚ ਜੀਵ ਆਤਮਾ ਹੈ ਕਿ ਪੀਓ ਪਰਮਾਤਮਾ ਹੈ, ਦੋਨਾਂ ਦੀ ਅਭੇਦਤਾ ਹੋ ਚੁੱਕੀ। ਮੈਂ ਮਰ ਚੁੱਕਾ, ਕਬੀਰ ਮਰ ਚੁੱਕਾ ਹੈ। ਤਾਂ ਇਸ ਲਈ ਸਤਿਗੁਰਾਂ ਨੇ ਕਿਹਾ, ਇਬਤਦਾਏ ਫਕੀਰੀ ਫਨਾਸਤ, ਇੰਤਹਾਏ ਫਕੀਰੀ ਵਿਕਾਸ। ਫਕੀਰੀ ਦਾ ਅੰਤ ਉੱਥੇ ਜਾ ਕੇ ਹੁੰਦਾ, ਕਿਸੇ ਉੱਚੇ ਆਦਰਸ਼ ਵਾਸਤੇ ਆਪਣੀ ਜਾਨ ਤੱਕ ਕੁਰਬਾਨ ਕਰਕੇ ਅਮਰ ਤੱਤ ਦੀ ਪ੍ਰਾਪਤੀ ਕਰ ਲੈਣੀ। ਅਮਰ ਤੱਤ ਆਤਮਾ ਦਾ ਗਿਆਨ ਹੈ, ਇਹ ਜਦੋਂ ਪ੍ਰਾਪਤ ਹੋ ਜਾਏਗਾ ਤਾਂ ਫਕੀਰੀ ਦਾ ਉੱਥੇ ਅੰਤ ਹੋ ਗਿਆ। ਫਕੀਰੀ ਸ਼ੁਰੂ ਹੁੰਦੀ ਮਰਨ ਵਾਲਾ ਪਾਸਾ। ਤਾਂ ਇਸ ਕਰਕੇ ਐਸੇ ਜਿਹੜੇ ਲੋਕ ਹਨ ਨਿਮਰਤਾਵਾਨ ਮਰੇ ਹੋਏ, ਉਹਨਾਂ ਦਾ ਬੰਦੋਬਸਤ ਸੰਬੰਧੀ ਹੈ ਪਰਮਾਤਮਾ। ਕਿਉਂਕਿ ਹਰ ਜੀਓ ਅਹੰਕਾਰ ਨ ਭਾਵਈ, ਵੇਦ ਕੂਕ ਸੁਣਾਵਾ ਹੈ, ਅਹੰਕਾਰ ਮੋਏ ਸੇ ਵਿਗਤੀ ਗਏ, ਮਰ ਜਨਮ ਹੈ ਫਿਰ ਆਵੇ। ਜਿਹੜੇ ਹੰਕਾਰ 'ਚ ਹੀ ਮਰ ਗਏ, ਬੇਗਤ ਗਏ, ਗਤੀ ਉੱਚੀ ਆਤਮਿਕ ਅਵਸਥਾ ਕੁਛ ਨਹੀਂ ਉਹਨਾਂ ਨੂੰ ਪ੍ਰਾਪਤ ਹੋਈ, ਤੁਰੇ ਨਹੀਂ ਜਾਂਦੇ, ਤਾਂ ਆਤਮ ਗਿਆਨ ਨਹੀਂ ਮਿਲਿਆ, ਮੁਕਤ ਨਹੀਂ ਹੋਏ, ਛੁਟਕਾਰਾ ਨਹੀਂ ਹੋਇਆ ਵਿਕਾਰਾਂ ਤੋਂ। ਮਰ ਮਰ ਕੇ ਜਨਮ ਦੇ ਆਉਂਦੇ ਜਾਂਦੇ ਰਹਿਣਗੇ, ਜਿਹੜੇ ਹੰਕਾਰ 'ਚ ਹੀ ਮਰ ਗਏ ਕੁਛ ਬਣ ਕੇ ਬੈਠੇ। ਤਾਂ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਦੱਸ ਰਹੇ ਨੇ, ਦੀਨ ਬੰਧਕ ਜਿਹੜਾ ਦੀਨ ਆਜਿਜ਼ ਨਿਮਾਣਿਆਂ ਦਾ, ਭਾਈ ਗੁਰਦਾਸ ਨੇ ਕਿਹਾ, ਤੋ ਮੋਸੋ ਨਾ ਦੀਨ ਦਿਆਲ ਨਾ ਤੋਸ, ਮੋਸੋ ਅਗਿਆਨ ਨਾ ਤੋਸੋ ਵਿਚਾਰੀ। ਮੇਰੇ ਵਰਗਾ ਦੀਨ ਆਜਿਜ਼ ਗਰੀਬ ਮਹਾਤੜ ਕੋਈ ਨਹੀਂ, ਤੇਰੇ ਵਰਗਾ ਦੀਨਾਂ ਗਰੀਬਾਂ ਆਜਿਜ਼ਾਂ ਦਾ ਨਾਥ ਮਾਲਕ ਕੋਈ ਨਹੀਂ, ਤੇਰੇ ਵਰਗਾ ਮਾਲਕ ਕੋਈ ਨਹੀਂ, ਤੇਰੇ ਵਰਗਾ ਦਾਨੀ ਕੋਈ ਨਹੀਂ, ਦਾਨ ਦੇਣ ਵਾਲਾ। ਦੀਨ ਬੰਧਕ ਗਰੀਬ ਆਜਿਜ਼ਾਂ ਦਾ ਬੰਧਵ ਸੰਬੰਧੀ, ਜੀ ਦਾਤਾ ਸਤਿਗੁਰ ਕੈ ਬਲਿਹਾਰਨਾ ਜਿਹਨੇ ਦਿੱਤਾ ਆਤਮਦਾਨ। ਜੀ ਦਾਤਾ ਦਾ ਅਰਥ ਹੈ ਜੀਵਨ ਮੁਕਤੀ ਦਾ ਦਾਨ, ਜੀ ਦਾਨ ਦਾ ਅਰਥ ਹੈ ਆਤਮਾ ਦੇ ਗਿਆਨ ਦਾ ਦਾਨ। ਇਹ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਹੱਥ ਵਿੱਚ ਹੀ ਹੈ, ਪਰਮਾਤਮਾ ਹੀ ਦੇਣ ਵਾਲਾ ਹੈ। ਸਰਣ ਰੱਖਣ ਯੋਗ, ਅਸੀਂ ਜਦੋਂ ਲੋੜ ਪੈਂਦੀ ਹੈ ਕਿਸੇ ਦੀ ਸ਼ਰਨ ਵਿੱਚ ਜਾਂਦੇ ਹਾਂ ਆਪਣੇ ਬਚਾਅ ਵਾਸਤੇ। ਜੇ ਕੋਈ ਆਪਣੀ ਓਟ ਸਮਾਰਾ, ਜੈਸਾ ਬਿਤ ਤੈਸਾ ਹੋਏ ਵਰਤੈ, ਆਪਣਾ ਬਲ ਨਹੀਂ ਹਾਰਾ। ਬੜਾ ਦਿਆਲੂ ਕਿਰਪਾਲੂ ਹੋਇਆ ਵੀ, ਜਿੰਨੀ ਕੁ ਉਹਦੇ ਪਾਸ ਸਮਰੱਥਾ ਹੈ ਉਨੀ ਕੁ ਸਹਾਇਤਾ ਕਰੇਗਾ, ਉਦੋਂ ਵੱਧ ਨਹੀਂ। ਪਰਮਾਤਮਾ ਦੀ ਸਮਰੱਥਾ ਦਾ ਕੁਅੰਤ ਪਾਰਾਵਾਰ ਨਹੀਂ ਹੈ। ਇਸ ਕਰਕੇ ਪਰਮਾਤਮਾ ਤਾਂ ਐਸਾ ਸਹਾਈ ਹੈ ਵੀ ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੈ। ਹੇ ਵਾਹਿਗੁਰੂ ਜੀ, ਤੁਸੀਂ ਉੱਥੇ ਵੀ ਰੱਖਿਆ ਕਰਨ ਦੇ ਸਮਰੱਥ ਹੋ ਜਿੱਥੇ ਹੋਰ ਕੋਈ ਨਹੀਂ ਪਹੁੰਚ ਸਕਦਾ। ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੈ, ਉੱਥੇ ਤੇਰੀ ਰੱਖ ਅਗਨੀ ਉਧਰ ਵਾਹੇ। ਮਾਂ ਦੇ ਪੇਟ ਦੀ ਅੱਗ ਵਿੱਚ ਵੀ ਸਾਡੀ ਰੱਖਿਆ ਤੂੰ ਹੀ ਕੀਤੀ ਸੀ, ਅਤੇ ਕੀ ਹੁਣ ਨਹੀਂ ਕਰੇਗਾ। ਔਰ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਤਾਂ ਹਾਥੀ ਦਾ ਦ੍ਰਿਸ਼ਟਾਂਤ ਵਾਰ ਵਾਰ ਆਇਆ। ਕਹੋ ਨਾਨਕ ਅਬ ਓਟ ਹਰ ਗਜ ਜਿਉਂ ਹੋ ਸਹਾਇ। ਔਰ ਇਸ ਤਰ੍ਹਾਂ ਹਜ਼ੂਰ ਨੇ ਕਿਹਾ, ਜਬ ਹੀ ਸ਼ਰਨ ਗਹੀ ਕਿਰਪਾ ਨਿਧ, ਗਜ ਗਰਾਹ ਅਤੇ ਛੂਟਾ। ਤੰਦੂਏ ਤੋਂ ਤਾਰਾਂ ਕੱਟ ਕੇ ਪਰਮਾਤਮਾ ਨੇ ਉਸ ਵੇਲੇ ਸੁਤੰਤਰ ਕਰਤਾ, ਉਹ ਤਾਂ ਹਾਥੀ ਸੀ, ਅਸੀਂ ਤਾਂ ਮਨੁੱਖ ਹਾਂ। ਸਾਡੇ ਮਨ ਵਿੱਚ ਪਰਮਾਤਮਾ ਦਾ ਵਿਸ਼ਵਾਸ ਅਤੇ ਨਿਸ਼ਚਾ ਨਹੀਂ ਹੈ, ਹੋਵੇ ਤਾਂ ਜ਼ਰੂਰ ਸਹਾਇਤਾ ਹੁੰਦੀ ਹਰ ਥਾਂ 'ਤੇ। ਨਿਸ਼ਚਾ ਹੋਣਾ ਬੜਾ ਜ਼ਰੂਰੀ, ਭਰੋਸਾ, ਸ਼ਰਧਾ ਵਾਲਾ ਭਰੋਸਾ ਵਾਹਿਗੁਰੂ ਹੈ। ਭਾਈ ਵੀਰ ਸਿੰਘ ਜੀ ਲਿਖਦੇ ਨੇ ਕਿ ਇਸ ਮਾਰਗ ਦੇ ਪਾਂਧੀ ਵਾਸਤੇ ਸਭ ਤੋਂ ਜ਼ਰੂਰੀ ਨਿਸ਼ਚਾ ਹੈ, ਹੈ ਦਾ ਭਾਵ ਪਰਮਾਤਮਾ ਹੈ, ਅਤੇ ਦੂਸਰਾ ਇਸ ਤੋਂ ਅਗਲਾ ਭਾਵ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ। ਜ਼ਾਹਰ ਪ੍ਰਗਟ, ਜ਼ਹੂਰ ਪ੍ਰਤਾਪ, ਹਾਜ਼ਰ ਨੇੜੇ ਅਤੇ ਹਜ਼ੂਰ ਸਾਹਮਣੇ। ਭਾਵਨਾ ਹੈ ਅਤੇ ਪਰਮਾਤਮਾ ਨੇੜੇ ਹੀ ਹੈ, ਹੈ ਨਿਕਟੇ ਅਰ ਭੇਦ ਨਾ ਪਾਇਆ, ਭਾਵਨਾ ਨਹੀਂ ਬਣੀ। ਸੋ ਇਸ ਪ੍ਰਕਾਰ ਜਾ ਕੇ ਰਹਿੰਦਾ ਵਿਸ਼ਵਾਸ ਪ੍ਰਭ ਆਇਆ ਤੱਤ ਗਿਆਨ ਅਤੇ ਸਮਨ ਪ੍ਰਗਟਾਇਆ। ਅਸੀਂ ਸਮਝ ਰਹੇ ਹੋਵਾਂਗੇ ਵੀ ਸਾਡੇ ਅੰਦਰ ਵਿਸ਼ਵਾਸ ਹੈਗਾ, ਨਹੀਂ ਨਹੀਂ, ਜਦੋਂ ਬਣ ਗਿਆ ਅੱਠੇ ਪੈਰ ਵਿਸ਼ਵਾਸ ਤਾਂ ਤੱਤ ਗਿਆਨ ਅੰਦਰ ਪ੍ਰਗਟ ਹੋ ਜਾਏਗਾ। ਜਾ ਕੇ ਰਹਿੰਦਾ ਵਿਸ਼ਵਾਸ ਪ੍ਰਭ ਆਇਆ ਤੱਤ ਗਿਆਨ ਅਤੇ ਸਮਨ ਪ੍ਰਗਟਾਇਆ। ਤੱਤ ਗਿਆਨ ਦੀ ਪ੍ਰਾਪਤੀ ਸਾਨੂੰ ਨਹੀਂ ਹੋਈ, ਮਤਲਬ ਵਿਸ਼ਵਾਸ ਨਹੀਂ ਹੈ। ਕਦੇ ਹੁੰਦਾ ਕਦੇ ਨਹੀਂ ਹੁੰਦਾ, ਕਦੇ ਵਿਸ਼ਵਾਸ ਹੁੰਦਾ ਕਦੇ ਨਹੀਂ ਹੁੰਦਾ। ਸੋ ਇਸ ਵਾਸਤੇ ਜੇ ਧਾਰਮਿਕ ਸਥਾਨਾਂ 'ਤੇ ਆਉਣ ਵਾਲੇ ਸਭ ਲੋਕਾਂ ਨੂੰ ਪਰਮਾਤਮਾ ਦਾ ਵਿਸ਼ਵਾਸ ਹੋਵੇ ਤਾਂ ਫਿਰ ਬੁਰਾ ਕਰਮ ਨਹੀਂ ਹੋ ਸਕਦਾ। ਕਿਸੇ ਹੋਰ ਨਾਲ ਠੱਗੀ ਧੋਖਾ ਪ੍ਰੇਮ ਵਧੀਕੀ ਵਾਧਾ ਘਾਟਾ ਹੋ ਹੀ ਨਹੀਂ ਸਕਦਾ। ਪਰਮਾਤਮਾ 'ਤੇ ਡੋਰੀ ਹੁੰਦੀ ਹੈ ਫਿਰ, ਜੇ ਵਿਸ਼ਵਾਸ ਨਹੀਂ ਹੈ, ਵਿਸ਼ਵਾਸ ਥੜਕਦਾ ਤਾਂ ਹੀ ਮਾੜਾ ਕਰਮ ਹੁੰਦਾ। ਖੈਰ ਮਹਾਰਾਜ ਕਹਿੰਦੇ ਸ਼ਰਨ ਰਾਖਣ ਯੋਗ, ਪਰਮਾਤਮਾ ਸ਼ਰਨ ਆਇਆਂ ਦੀ ਰੱਖਿਆ ਕਰਨ ਦੇ ਯੋਗ ਹੈ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸਵਾਮੀ ਸੰਦਾ। ਸ਼ਰਨ ਪਾਲਕ ਹੈ ਪਰਮਾਤਮਾ, ਸ਼ਰਨ ਆਇਆਂ ਦੀ ਰੱਖਿਆ ਕਰਨ ਦੇ ਸਮਰੱਥ ਵੀ ਆ ਅਤੇ ਰੱਖਿਆ ਕਰਦਾ ਵੀ ਆ, ਕਿਰਪਾਲੂ ਦਿਆਲੂ ਹੈ। ਹਜ਼ੂਰ ਕਹਿੰਦੇ ਮੇਰੇ ਮਨ ਧਿਆਏ ਹਰ ਹਰ ਨਾਮ। ਇਸ ਕਰਕੇ ਹਜ਼ੂਰ ਫਰਮਾਉਂਦੇ ਨੇ ਆਪਣੇ ਮਨ ਨੂੰ ਸਮਝਾਓ, ਮੇਰੇ ਮਨਾ ਹਰੀ ਹਰੀ ਨਾਮ ਨੂੰ ਦਿਨੇ ਰਾਤ ਧਿਆ ਸਿਮਰ। ਜਾਪ ਰਸਨਾ ਦਾ ਵਿਸ਼ਾ ਹੈ, ਧਿਆਉਣਾ ਮਨ ਦਾ ਵਿਸ਼ਾ, ਧਿਆਨ ਕਰਨਾ ਮਨ ਦਾ ਧਿਆਨ। ਕਈ ਪੁੱਛਦੇ ਨੇ ਧਿਆਨ ਫੋਟੋ ਦਾ ਲਾਈਏ, ਨਹੀਂ ਨਹੀਂ, ਜਿਹੜਾ ਸਤਿਗੁਰਾਂ ਧਿਆਨ ਦੱਸਿਆ ਉਹ ਅੱਖਾਂ ਦੁਆਰਾ ਧਿਆਨ ਨਹੀਂ ਹੈ, ਪਰਮਾਤਮਾ ਅੱਖਾਂ ਦਾ ਵਿਸ਼ਾ ਨਹੀਂ ਹੈ। ਪਰਮਾਤਮਾ ਦੀ ਜਿਹੜੀ ਮਰਜ਼ੀ ਤਸਵੀਰ ਗੁਰੂ ਸਾਹਿਬਾਨ ਦੀ ਬਣਾ ਲਓ, ਗੁਰੂ ਸਾਹਿਬ ਨਾ ਤਸਵੀਰ ਵਿੱਚ ਕੈਦ ਹਨ ਨਾ ਸਰੀਰ 'ਚ ਕੈਦ ਹਨ। ਪਰਮਾਤਮਾ ਅਤੇ ਗੁਰੂ ਵਿਅਕਤੀ ਨਹੀਂ ਹਨ, ਸ਼ਕਤੀ। ਜੇ ਵਿਅਕਤੀ ਹੋਵੇ ਤਾਂ 4 ਫੁੱਟ ਜਗ੍ਹਾ 'ਚ ਹੁੰਦਾ, ਇਹਨੂੰ ਕਿਤੇ ਹੁੰਦਾ ਹੀ ਹੋਰ ਪਾਸੇ, ਸਿਰਫ 4 ਫੁੱਟ ਜਗ੍ਹਾ ਹੈ ਜਿੱਥੇ ਜਿਵੇਂ ਮੈਂ ਬੈਠਾ ਤੁਸੀਂ ਬੈਠੇ। ਪਰਮਾਤਮਾ ਇੱਕ ਦੇਸ਼ੀ ਨਹੀਂ ਹੈ, ਸਰਵ ਵਿਆਪੀ ਹੈ। ਵਾਹਿਗੁਰੂ ਸਤਿਗੁਰੂ ਜੀ ਸਰਵ ਵਿਆਪੀ ਹਨ, ਇਸ ਤਰ੍ਹਾਂ ਦੀ ਭਾਵਨਾ ਰੱਖਣੀ। ਸਤਿਗੁਰੂ ਜੀ ਸਰੀਰ ਦੀ ਕੈਦ ਵਿੱਚ ਉਦੋਂ ਨਹੀਂ ਸੀ ਜਦੋਂ 10 ਜਾਮੇ ਧਾਰਨ ਕੀਤੇ, ਅਤੇ ਹੁਣ ਵੀ ਨਹੀਂ ਹਨ। ਧਿਆਨ ਫਿਰ ਕਿਹੜਾ ਹੋਵੇ, ਮਨ ਦਾ ਰੁੱਖ। ਜਿਵੇਂ ਇਹ ਕਥਾ ਹੋ ਰਹੀ ਅਤੇ ਵਿੱਚੋਂ ਇੱਕ ਜਣਾ ਕਹੇ ਵੀ ਮੈਨੂੰ ਨਹੀਂ ਪਤਾ ਲੱਗਾ। ਕਿਉਂ ਨਹੀਂ ਪਤਾ ਲੱਗਾ? ਕਿਉਂਕਿ ਮਨ ਦਾ ਖਿਆਲ ਕਿਤੇ ਚਲਾ ਗਿਆ ਸੀ। ਇਹਦਾ ਨਾਮ ਧਿਆਨ, ਧਿਆਨ ਸੁਰਤ ਖਿਆਲ ਮਨ ਦਾ, ਇਹ ਧਿਆਨ ਜੋੜਨਾ ਵਾਹਿਗੁਰੂ। ਧਿਆਨ ਧਰੋ ਤਿਹ ਕੋ ਮਨ ਮੈਂ, ਜੇ ਕੋ ਅਮਤੋਜ ਸਭੈ ਜਗ ਛਾਇਓ। ਔਰ ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ। ਜੋ ਵਾਹਿਗੁਰੂ ਨਾਮ ਦਾ ਉਚਾਰਨ ਕਰਨਾ ਜਾਂ ਬਾਣੀ ਦਾ ਪਾਠ ਅਤੇ ਮਨ ਕੰਨਾਂ ਦੁਆਰਾ ਸੁਣੇ, ਮਨ ਹਾਜ਼ਰ ਰਿਹਾ ਅਤੇ ਕੰਨਾਂ ਦੁਆਰਾ ਸੁਣੀ ਗੱਲ ਸੁਣੀ ਗਈ। ਜੇ ਸਰੀਰ ਵੀ ਇੱਥੇ ਬੈਠਾ, ਕੰਨ ਵੀ ਹਾਜ਼ਰ ਨੇ, ਮਨ ਕਿਤੇ ਡਾਰੀ ਮਾਰ ਗਿਆ ਅਤੇ ਗੱਲ ਨਹੀਂ ਸੁਣੀ ਜਾਏ, ਨਹੀਂ ਪਤਾ ਲੱਗੇਗਾ ਕੀ ਬੋਲਿਆ ਗਿਆ। ਇਸ ਕਰਕੇ ਜਿਹੜਾ ਸਤਿਗੁਰਾਂ ਧਿਆਨ ਦੱਸਿਆ ਉਹ ਮਨ ਦਾ ਹੈ। ਮੇਰੇ ਮਨ ਧਿਆਏ ਹਰ ਹਰ ਨਾ ਹੋਏ, ਮੇਰੇ ਮਨਾ ਵਾਹਿਗੁਰੂ ਵਾਹਿਗੁਰੂ ਨਾਮ ਦਾ ਧਿਆਨ ਕਰ, ਸੁਰਤ ਇਸ ਪਾਸੇ ਲਿਜਾ। ਹਲਤ ਪਲਤ ਸਹਾਏ ਸੰਗੇ, ਹਲਤ ਇਸ ਲੋਕ ਵਿੱਚ ਅਤੇ ਪਲਤ ਪਰਲੋਕ ਵਿੱਚ। ਇਹ ਦੁਨੀਆਦਾਰਾਂ ਦੇ ਆਸਰੇ ਅਸੀਂ ਭਾਲਦੇ ਹਾਂ, ਦੁਨੀਆਂ ਵਿੱਚੋਂ ਧਨ ਦਾ ਆਸਰਾ ਹੈ, ਸਰੀਰਕ ਬਲ ਦਾ ਆਸਰਾ, ਸਾਨੂੰ ਸੰਬੰਧੀਆਂ ਦੇ ਆਸਰੇ ਹਨ, ਮਿੱਤਰਾਂ ਦੇ ਆਸਰੇ, ਦੋਸਤਾਂ ਦੇ। ਇਹ ਤਾਂ 24 ਘੰਟੇ ਨਾਲ ਸਾਡੇ ਰਹਿ ਨਹੀਂ ਸਕਦੇ, ਪਹਿਲੀ ਗੱਲ ਤਾਂ ਇਹ। ਅਤੇ ਦੂਸਰੀ ਗੱਲ, ਜਦੋਂ 4 ਦਮੜੇ ਕੋਲ ਹੁੰਦੇ, ਅਮੀਰੀ ਹੁੰਦੀ ਤਾਂ ਬਥੇਰੇ ਮਿੱਤਰ ਬਣ ਜਾਂਦੇ, ਪਰ ਜਦੋਂ ਗਰੀਬੀ ਆ ਜਾਏ ਤਾਂ ਗਰੀਬ ਦਾ ਮਿੱਤਰ ਕੋਈ ਨਹੀਂ ਬਣਦਾ ਇੱਥੇ ਦੁਨੀਆਂ ਵਿੱਚੋਂ। ਪਰ ਪਰਮਾਤਮਾ ਗਰੀਬਾਂ ਦਾ ਸੰਬੰਧੀ, ਜੋ ਸ਼ਰਨ ਪੈਣ, ਭਰੋਸਾ ਰੱਖਣ, ਤਾਂ ਵਾਹਿਗੁਰੂ ਸੰਬੰਧੀ ਹੈ, ਮਿੱਤਰ ਹੈ, ਅਗਲੇ ਜਹਾਨ ਵਿੱਚ ਵੀ ਹੈ। ਦੁਨੀਆਦਾਰ ਤਾਂ ਅੱਗੇ ਨਹੀਂ ਨਾ ਜਾ ਸਕਣ, ਇਸ ਦੁਨੀਆਂ ਦੀ ਕੋਈ ਚੀਜ਼, ਕੋਈ ਪਦਾਰਥ, ਕੋਈ ਸਰੀਰ, ਕੋਈ ਜੀਵ ਜੰਤ ਸਾਡੇ ਨਾਲ ਸਹਾਈ ਨਹੀਂ ਹੋਵੇਗਾ, ਪਰ ਵਾਹਿਗੁਰੂ ਪਲਤ ਵਿੱਚ ਵੀ ਸਹਾਈ ਹੈ। ਹਲਤ ਪਲਤ ਸਹਾਏ ਸੰਗੇ, ਸੰਗੇ ਸਾਥ ਰਹਿ ਕੇ ਸਹਾਈ ਹੈ। ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਈ, ਗੁਰ ਕਿਰਪਾ 'ਤੇ ਹਰ ਮਨ ਵਸਾ, ਹੋਰ ਤੋਂ ਬਿਨ ਲਿਆ ਨਾ ਜਾਈ। ਹਲਤ ਪਲਤ ਸਹਾਏ ਸੰਗੇ, ਫਿਰ ਇੱਕ ਸੋਂ ਲਵਲਾਓ, ਇੱਕੋ ਇੱਕ ਵਾਹਿਗੁਰੂ ਆ ਪਰਮਾਤਮਾ ਜਿਹਦੇ ਨਾਲ ਸੁਰਤੀ ਲਾਓ। ਲਿਵ ਤੇਲ ਦੀ ਧਾਰਾ ਵੱਤ, ਮਨ ਦਾ ਪ੍ਰਵਾਹ, ਮਨ ਦਾ ਖਿਆਲ, ਮਨ ਦੀ ਭਾਵਨਾ ਵਾਹਿਗੁਰੂ ਨਾਲ ਜੋੜ ਕੇ ਰੱਖੋ। ਹਜ਼ੂਰ ਫਰਮਾਉਂਦੇ ਵੇਦ ਸ਼ਾਸਤਰ ਜਨ ਧਿਆਵੈ ਹੈ, ਚੌਂ ਵੇਦਾਂ ਦੇ ਰਚਣ ਵਾਲੇ ਬ੍ਰਹਮਾ ਵਰਗੇ, ਉਹਨਾਂ ਵੇਦਾਂ ਦੇ ਵੇਦ ਪਾਠੀ, ਵੇਦਾਂ ਦੇ ਅਰਥ ਭਾਵ ਸੁਣਾਉਣ ਵਾਲੇ, ਸ਼ਾਸਤਰਾਂ ਨੂੰ ਪੜ੍ਹਨ ਵਾਲੇ, ਲਿਖਣ ਵਾਲੇ, ਸੁਣਾਉਣ ਵਾਲੇ, ਸਭ ਉਹ ਵੀ ਪਰਮਾਤਮਾ ਨੂੰ ਧਿਆ ਰਹੇ ਨੇ। ਮੰਨੋ ਕਿ ਵੇਦ ਸ਼ਾਸਤਰੀ ਪਰਮਾਤਮਾ ਦਾ ਧਿਆਨ ਧਰ ਰਹੇ ਨੇ, ਉਪਦੇਸ਼ ਦੇ ਰਹੇ ਆ ਕਿ ਪਰਮਾਤਮਾ ਦਾ ਧਿਆਨ ਧਰੋ। ਵੇਦ ਸ਼ਾਸਤਰ ਜਨ ਧਿਆਵੈ ਹੈ, ਜਾਂ ਜਨ ਜਿਹੜੇ ਸੇਵਕ ਹਨ ਕਈ ਰੱਬ ਦੇ ਪਿਆਰੇ, ਵੇਦਾਂ ਸ਼ਾਸਤਰਾਂ ਦੀ ਵਿੱਦਿਆ ਦੁਆਰਾ ਵਾਹਿਗੁਰੂ ਨੂੰ ਧਿਆ ਰਹੇ ਨੇ। ਕਿਉਂ? ਤਰਨ ਕਉ ਸੰਸਾਰ, ਸੰਸਾਰ ਸਮੁੰਦਰ ਨੂੰ ਤਰਨ ਵਾਸਤੇ, ਤਰ ਜਾਣਾ, ਵਿਕਾਰਾਂ ਤੋਂ ਮੁਕਤ ਹੋਣਾ, ਫਿਰ ਜਮਣ ਮਰਨ ਤੋਂ, ਜਮਾਂ ਤੋਂ ਮੁਕਤ ਹੋ ਜਾਣਾ, ਇਹੀ ਤਰਨਾ ਹੈ। ਔਰ ਕਰਮ ਧਰਮ ਅਨੇਕ ਕਿਰਿਆ, ਕਈ ਹਨ ਧਰਮ ਦੇ ਕਰਮ ਬਣਾਏ ਹੋਏ, ਜਿਵੇਂ ਬ੍ਰਾਹਮਣਾਂ ਦੇ 6 ਕਰਮ ਨੇ, ਦਾਨ ਦੇਣਾ ਅਤੇ ਲੈਣਾ, ਜਗ ਕਰਨੇ ਕਰਾਉਣੇ, ਵਿੱਦਿਆ ਪੜ੍ਹਨੀ ਪੜ੍ਹਾਉਣੀ, ਇਤਿਆਦਿਕ, ਤੀਰਥ ਯਾਤਰਾ, ਸੋ ਸੂਰਜ ਗ੍ਰਹਿਣ ਲੱਗਾ ਤੇ ਨਾ ਦਾਨ ਦਿਓ, ਵਰਤ ਰੱਖੋ, ਕਈ ਕੁਛ ਹੈ। ਹਜ਼ੂਰ ਕਹਿੰਦੇ ਨੇ ਤਪੱਸਿਆ ਹੈ, ਯੋਗਾ ਅਭਿਆਸ ਹੈ, ਇਹ ਜਿਹੜੇ ਧਰਮ ਦੇ ਕਰਮ ਸਮਝੇ ਜਾਂਦੇ ਨੇ। ਅਨੇਕ ਕਿਰਿਆ, ਅਨੇਕਾਂ ਤਰ੍ਹਾਂ ਦੀ ਕਿਰਿਆ, ਪੂਜਾ ਆਦਿਕ ਜਿਹੜੇ ਕਰਦੇ ਲੋਕ, ਮਹਾਰਾਜ ਕਹਿੰਦੇ ਨੇ ਨਹੀਂ, ਸਭ ਉੱਪਰ ਨਾਮ ਆਚਾਰ, ਨਾਮ ਨੂੰ ਜਪਣਾ ਹੀ ਸਭ ਤੋਂ ਉੱਚਾ ਆਚਾਰ ਕਰਤੱਵ ਹੈ, ਸਭ ਤੋਂ ਉੱਚਾ ਕਰਤੱਵ। ਦਸਮ ਪਾਤਸ਼ਾਹ ਦਾ ਇੱਕ ਵਚਨ ਹੈ, ਸਭ ਕਰਮ ਹੋ ਕਟ ਜਾਨ, ਸਭ ਧਰਮ ਨੇ ਫਲ ਮਾਨ, ਬਿਨ ਏਕ ਨਾਮ ਆਧਾਰ, ਸਭ ਕਰਮ ਭਰਮ ਵਿਚਾਰ। ਸਾਰੇ ਕਰਮਾਂ ਨੂੰ ਭਰਮ ਰੂਪ ਹੀ ਵਿਚਾਰੋ, ਬਿਨਾਂ ਇੱਕ ਸੱਚੇ ਨਾਮ ਦੇ ਆਸਰੇ ਤੋਂ। ਕਲਯੁੱਗ ਵਿੱਚ ਤਾਂ ਹੋਰ ਕੋਈ ਰੁੱਤੀ ਨਹੀਂ ਹੈ ਕਰਮਾਂ ਧਰਮਾਂ ਦੀ, ਕਲਯੁੱਗ ਮੈਂ ਹਰ ਜੀਉ ਏਕ, ਹੋਰ ਰੁੱਤ ਨਾ ਕਾਈ, ਨਾਨਕ ਗੁਰਮੁਖ ਹਿਰਦਾ ਰਾਮ ਨਾਮ ਲਿਹੋ ਜਮਾਈ। ਇਹ ਸਿੱਖਿਆ ਸਤਿਗੁਰਾਂ ਦਿੱਤੀ ਹੈ, ਨਾਨਕ ਕਹਿ ਕਰ ਕੇਵਲ ਨਾਮ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਇਸ ਪ੍ਰਕਾਰ ਕਾਮ ਕ੍ਰੋਧ ਅਹੰਕਾਰ ਬਿਨਸੈ ਮਿਲੈ ਸਤਿਗੁਰ ਦੇਵ, ਇਸ ਨਾਮ ਜਪਣ ਨਾਲ ਕਾਮ ਵਾਸ਼ਨਾ ਮਰ ਜਾਂਦੀ। ਕਾਮ ਦੇਵ ਆਪਣਾ ਪ੍ਰਭਾਵ ਨਹੀਂ ਪਾ ਸਕਦਾ, ਕਾਮਨਾ ਕਰਕੇ ਹੀ ਕਾਮ ਵਾਸ਼ਨਾ ਹੈ, ਕਾਮਨਾ ਹੀ ਨਹੀਂ ਰਹਿੰਦੀ ਹੈ। ਤਾਂ ਇਸ ਪ੍ਰਕਾਰ ਇਹ ਆਪਣੇ ਬਲਬੂਤੇ ਨਹੀਂ, ਵਾਹਿਗੁਰੂ ਦੇ ਨਾਮ ਨਾਲ ਜੁੜਿਆ ਹੋਇਆ ਹੰਕਾਰ ਮਿਟ ਜਾਂਦਾ ਹੈ, ਹਉਮੈ ਭੋਰਾ ਨਹੀਂ ਰਹਿੰਦੀ, ਸ਼ਰਨ ਗ੍ਰਹਿਣ ਹੋ ਜਾਂਦੀ, ਅਤੇ ਸ਼ਰਨ ਪੈਣ ਨਾਲ ਇਹ ਵਿਕਾਰ ਪਰਮਾਤਮਾ ਮਾਰ ਦਿੰਦਾ। ਕ੍ਰੋਧ, ਕ੍ਰੋਧ ਦੀ ਅਗਨੀ ਚੰਗੇ ਭਲੇ ਬੰਦੇ ਨੂੰ ਬਾਂਦਰ ਬਣਾ ਦਿੰਦੀ। ਸੋ ਹਜ਼ੂਰ ਨੇ ਕਿਹਾ ਨਿਰਤਿਅੰਗ ਕ੍ਰੋਧ ਜਥਾ ਮਰਕਟ, ਹੇ ਕਲ ਮੂਲ ਕ੍ਰੋਧੰ ਕਦੰਚ ਕਰੁਣਾ ਨਾ ਉਪਰਜਿਤੇ, ਬਿਖਯੰਤ ਜੀਵੰ ਵਸਿਅੰ ਕ੍ਰੋਧ, ਨਿਰਤਿਅੰਗ ਕ੍ਰੋਧ ਜਥਾ ਮਰਕਟ। ਤੂੰ ਨਾਚ ਕਰਾਉਣਾ ਬੰਦੇ ਨੂੰ ਬਾਂਦਰ ਵਾਂਗ। ਕਾਮ ਨੂੰ ਕਿਹਾ ਹੈ ਕਾਮੰ ਨਰਕ ਵਿਸਰਾਮੰ ਬਹੁ ਜੋਨੀ ਪਰਮਾਵਣਾ, ਅਲਪ ਸੁਖ ਵਿੱਤ ਚੰਚਲ ਊਚ ਨੀਚ ਸਮਾਵਣਾ, ਤਰ ਭੈ ਵਿਮੰਚਿਤ ਸਾਧ ਸੰਗਮ ਓਟ ਨਾਨਕ ਨਾਰਾਇਣ। ਨਾਰਾਇਣ ਦੀ ਓਟ ਲੈ ਕੇ ਸਾਧ ਸੰਗਤ ਵਿੱਚ ਵੱਸ ਕੇ ਤੇਰਾ ਡਰ ਕੱਟਿਆ ਜਾ ਸਕਦਾ। ਇਸ ਤਰ੍ਹਾਂ ਹੀ ਕ੍ਰੋਧ ਨੂੰ ਕਿਹਾ ਹੈ ਕਿ ਤੂੰ ਵੀ ਬੜਾ ਬਲੀ ਆ, ਸਾਰੀਆਂ ਕਲਾ ਕਲੇਸ਼ ਝਗੜਿਆਂ ਪਵਾੜਿਆਂ ਦਾ ਮੁੱਢ ਤੂੰ ਹੈ। ਤਾਂ ਇਸ ਪ੍ਰਕਾਰ ਹੀ ਹੰਕਾਰ ਨੂੰ ਕਿਹਾ ਹੇ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ, ਹੇ ਜੰਮਣ ਮਰਨ ਦਾ ਮੂਲ ਕਾਰਨ ਹੰਕਾਰ, ਤੂੰ ਬੜਾ ਪਾਪੀ ਮਨ ਵਾਲਾ ਹੈ। ਤਾਂ ਇਹ ਸਾਧ ਸੰਗਤ ਜੀ ਸਾਰੇ ਸਾਨੂੰ ਦੁਆਲੇ ਸਾਡੇ ਚੰਬੜੇ ਹੋਏ ਨੇ, ਮਨ ਦੇ ਤਾਂ ਹੀ ਚੰਬੜੇ, ਅਤੇ ਮਨ ਇਹਨਾਂ ਦਾ ਰੂਪ ਹੀ ਬਣ ਗਿਆ। ਮਨ ਹੋਰ ਕੀ ਹੈ, ਮਨ ਇਹਨਾਂ ਵਿਕਾਰਾਂ ਦਾ ਰੂਪ ਬਣਿਆ ਹੋਇਆ, ਪੰਜਿਆਂ ਨੇ ਇਹਨੂੰ ਦੱਬਿਆ ਹੋਇਆ ਅਤੇ ਇਹਨੇ ਮਿੱਤਰ ਸਮਝੇ ਹੋਏ ਨੇ, ਇਹਨਾਂ ਨਾਲ ਜੋਟੀ ਪਾਈ ਹੋਈ ਹੈ, ਮਿੱਤਰਤਾ ਪਾਈ ਹੋਈ ਹੈ, ਇਹ ਅਗਿਆਨ ਹੈ, ਅਗਿਆਨ ਕਰਕੇ ਅਸਾਂ। ਤਾਂ ਜਿਸ ਵੇਲੇ ਵਾਹਿਗੁਰੂ ਦੀ ਬਖਸ਼ਿਸ਼ ਹੁੰਦੀ ਆ ਉਸਦੇ ਸਿਮਰਨ ਦੁਆਰਾ, ਤਾਂ ਫਿਰ ਇਹ ਸਾਰੇ ਮਰ ਜਾਂਦੇ। ਕਾਮ ਕ੍ਰੋਧ ਅਹੰਕਾਰ ਬਿਨਸੈ ਕਿਹਦੇ, ਮਿਲੈ ਸਤਿਗੁਰ ਦੇਵ ਪ੍ਰਕਾਸ਼ ਰੂਪ ਸਤਿਗੁਰੂ ਜੀ ਜਿਸ ਨੂੰ ਮਿਲ ਪੈਂਦੇ ਹਨ, ਜਿਹਦਾ ਮਿਲਾਪ ਮਾਨਸਿਕ ਤੌਰ 'ਤੇ ਸਤਿਗੁਰਾਂ ਨਾਲ ਹੋ ਜਾਂਦਾ। ਮਾਨਸਿਕ ਤੌਰ, ਸਰੀਰਕ ਤੌਰ 'ਤੇ ਰੋਜ਼ ਅਸੀਂ ਆਉਂਦੇ ਹਾਂ, ਮੱਥਾ ਟੇਕਦੇ ਹਾਂ, ਇਸ ਨੂੰ ਹਜ਼ੂਰ ਨੇ ਮਿਲਾਪ ਨਹੀਂ ਮੰਨਿਆ। ਮਿਲਿਆ ਨਾ ਮਿਲਿਆ, ਮਿਲਿਆ ਜੇ ਹੋਏ, ਅੰਤਰਾਤਮਾ ਜੋ ਮਿਲਿਆ ਮਿਲਿਆ ਕਹੀਏ ਸੋਏ, ਮਾਨਸਿਕ ਤੌਰ 'ਤੇ ਜੋ ਮਿਲਿਆ ਹੋਇਆ ਉਸਨੂੰ ਮਿਲਿਆ ਕਿਹਾ ਜਾਏਗਾ। ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਮਿਲ ਪੈਂਦਾ ਉਹਦੇ ਇਹ ਵਿਕਾਰ ਬਿਨਸ ਜਾਂਦੇ ਹਨ। ਨਾਮ ਦ੍ਰਿੜ ਕਰ ਭਗਤ ਹਰ ਕੀ, ਹਜ਼ੂਰ ਕਹਿੰਦੇ ਹਰੀ ਦੀ ਭਗਤੀ ਇਸੇ ਤਰ੍ਹਾਂ ਕਰ, ਨਾਮ ਨੂੰ ਹਿਰਦੇ 'ਚ ਦ੍ਰਿੜ ਕਰ, ਨਾਮ ਨੂੰ ਪ੍ਰਪੱਕ ਕਰ। ਇੱਕ ਵਚਨ ਯਾਦ ਆਇਆ, ਤੁਹਾਡੀ ਯਾਦ ਵਾਸਤੇ ਸਾਂਝਾ ਕਰਾਂ। ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਪੰਜੋਖਰਾ ਸਾਹਿਬ ਸਨ, ਅਤੇ ਉੱਥੇ ਇੱਕ ਹਿੰਦੂ ਮਤ ਦਾ ਸਾਧੂ ਵਿਦਵਾਨ ਆਇਆ, ਅਤੇ ਪਹਿਲਾਂ ਉਹ ਵਿਦਿਆਰਥੀ ਸਿੰਘਾਂ ਨੂੰ ਮਿਲ ਪਿਆ। ਉਹਨਾਂ ਵਿੱਚ ਗਿਆਨੀ ਵੀਰ ਸਿੰਘ ਮੱਧੋਕੇ ਵਾਲੇ ਸਨ, ਹੁਣ ਚੜ੍ਹਾਈ ਕਰਕੇ ਥੋੜ੍ਹੇ ਸਾਲ ਪਹਿਲਾਂ। ਉਹਨਾਂ ਨੂੰ ਮਿਲ ਕੇ ਕਹਿਣ ਲੱਗਾ, ਮੈਂ ਜਿਹੜੇ ਸੰਤ ਕਥਾ ਕਰਦੇ ਸਵਾਲ ਪੁੱਛਣਾ, ਇਹ ਕਹਿੰਦੇ ਵੀ ਸ਼ਬਦ ਨਾਲ ਜੁੜਿਆਂ ਸੱਚਖੰਡ ਚਲੇ ਜਾਈਦਾ, ਸ਼ਬਦ 'ਤੇ ਅਗਲੇ ਜਹਾਨ ਜਾਂਦਾ ਨਹੀਂ। ਤਾਂ ਗਿਆਨੀ ਵੀਰ ਸਿੰਘ ਨੇ ਵਿਚਾਰਿਆ ਵੀ ਮੈਂ ਭੱਜ ਕੇ ਜਾ ਕੇ ਸੰਤਾਂ ਨੂੰ ਪਹਿਲਾਂ ਦੱਸ ਦਿਆਂ। ਇਸ ਬੰਦੇ ਨੇ ਪ੍ਰਸ਼ਨ ਕਰਨਾ ਕਿਤੇ ਉਹ ਨਾ ਹੋਵੇ ਵੀ ਸੰਤਾਂ ਨੂੰ ਜਵਾਬ ਨਾ ਆਏ, ਉਹਦੇ ਮਨ 'ਚ ਇਹ ਖਿਆਲ ਆਇਆ। ਤਾਂ ਉਹ ਗਿਆਨੀ ਜੀ ਭੱਜ ਕੇ ਸੰਤਾਂ ਕੋਲ ਚਲੇ, ਅਤੇ ਸੰਤਾਂ ਕੋਲ ਸਿੰਘ ਬੈਠੇ ਸੀ, ਉਹ ਵੀ ਬੈਠ ਗਏ। ਮਹਾਂਪੁਰਸ਼ਾਂ ਆਪ ਬੁਲਾ ਲਿਆ, ਕਹਿੰਦੇ ਗਿਆਨੀ ਜੀ ਕੋਈ ਵਚਨ ਕਰਨਾ? ਕਹਿੰਦੇ ਹਾਂਜੀ। ਮਹਾਂਪੁਰਸ਼ੋ ਇਹ ਸਵਾਲ ਹੈ ਵੀ ਸ਼ਬਦ ਤਾਂ ਅਗਲੇ ਜਹਾਨ ਜਾਂਦਾ ਨਹੀਂ, ਅਤੇ ਉਹ ਕਿਵੇਂ ਕਲਿਆਣ ਕਰੇਗਾ? ਮਹਾਂਪੁਰਸ਼ ਕਹਿੰਦੇ ਤਾਂ ਝੱਟ ਹੀ ਜਵਾਬ ਦੇ ਦਿੰਦੇ ਹਾਂ, ਔਰ ਢੀਮ ਫੜ ਅਤੇ ਵਗਾ ਕੇ ਮਾਰ ਦੂਰ, ਕਿ ਹੱਥ ਨਾਲ ਜਾਏਗਾ ਢੀਮ ਦੇ। ਪਰ ਹੱਥ ਦੀ ਸਹਾਇਤਾ ਨਾਲ ਟੀਮ ਉੱਥੇ ਪਹੁੰਚੇਗੀ। ਹੱਥ ਦੀ ਸਹਾਇਤਾ ਨਾਲ ਟੀਮ ਜਾਂ ਰੋੜਾ ਉਹ ਦੂਰ ਤੱਕ ਜਾ ਕੇ, ਜਿੰਨਾ ਬਲ ਵਾਲਾ ਹੱਥ ਹੋਇਆ ਉਹਨੇ ਦੂਰ ਜਾਏਗਾ। ਸਤਿਗੁਰੂ ਦੇ ਸ਼ਬਦ ਵਿੱਚ ਇੰਨੀ ਮਹਾਨ ਸ਼ਕਤੀ ਹੈ ਕਿ ਇਹ ਜੀਵ ਨੂੰ ਸੱਚਖੰਡ ਪਹੁੰਚਾਉਂਦਾ। ਤਾਂ ਇਸ ਪ੍ਰਕਾਰ ਇਹ ਬਲ ਹੈ ਸਤਿਗੁਰਾਂ ਦੇ ਮੁੱਖ 'ਚੋਂ ਨਿਕਲੇ ਮੰਤਰ ਦਾ, ਬਾਣੀ ਮੰਤਰ ਮਹਾਂਪੁਰਖਨ ਕੀ ਮਨੈ ਉਤਾਰਨ ਮਾਨਕੋ, ਖੋਜ ਲਹੇ ਉਹ ਨਾਨਕ ਸੁਖ ਥਾਨਾ ਹਰ ਨਾਮਾ ਵਿਸਰਾਮ ਕੋ। ਸਤਿਗੁਰਾਂ ਨੇ ਵਾਹਿਗੁਰੂ ਦੇ ਨਾਮ ਦੀ ਹੀ ਮਹਾਨਤਾ ਆਪਣੇ ਬਚਨਾਂ ਵਿੱਚ ਪ੍ਰਗਟ ਕੀਤੀ, ਇੱਕ ਸੱਚੇ ਰੱਬ ਦੀ ਉਸਤਤ ਕੀਤੀ, ਰੱਬ ਨਾਲ ਹੀ ਜੋੜੇ। ਤਾਂ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਕਿ ਨਾਮ ਦ੍ਰਿੜ ਕਰ ਭਗਤ ਹਰ ਕੀ ਭਲੀ ਪ੍ਰਭ ਕੀ ਸੇ, ਪ੍ਰਭੂ ਅਕਾਲ ਪੁਰਖ ਦੀ ਸੇਵਾ ਭਗਤੀ ਹੀ ਸਭ ਤੋਂ ਸ਼੍ਰੋਮਣੀ ਭਲੀ ਚੰਗੀ ਹੈ, ਜਿਸ ਦੁਆਰਾ ਤੇਰੀ ਕਲਿਆਣ ਹੋਏਗੀ, ਚਰਨ ਸਰਨ ਦਿਆਲ ਤੇਰੀ। ਇਹ ਬੇਨਤੀ ਕਰਨੀ ਹੈ, ਹੈ ਦਿਆਲੂ ਸਰੂਪ ਵਾਹਿਗੁਰੂ ਜੀ, ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਮੈਂ ਡਿੱਗ ਪਿਆ। ਤੂੰ ਨਿਮਾਣੇ ਮਾਣ, ਤੁਸੀਂ ਨਿਮਾਣਿਆਂ ਦੇ ਮਾਣ ਹੋ। ਜਿਹੜਾ ਵਿਅਕਤੀ ਨਿਮਾਣਾ ਹੋਏ ਉਹ ਨਿਤਾਣਾ ਹੋਵੇ ਉਹ ਨਿਮਾਣਾ ਹੁੰਦਾ। ਜਿਹੜੀ ਕੌਮ ਨਿਤਾਣੀ ਹੈ ਉਹ ਨਿਮਾਣੀ ਹੈ ਦੁਨੀਆ ਵਿੱਚ। ਤਾਣ ਜਿਹਦੇ ਕੋਲ ਆ ਉਹਦਾ ਮਾਣ ਹੁੰਦਾ, ਇੱਜ਼ਤ। ਪਰ ਜਿਹੜਾ ਨਿਮਾਣਾ ਹੋ ਕੇ ਜਾਂ ਹੋਏ ਹੀ ਨਿਤਾਣਾ ਅਤੇ ਨਿਮਾਣਾ, ਸ਼ਰਨ ਪੈ ਜੇ ਪਰਮਾਤਮਾ ਦੀ, ਅਤੇ ਜਦੋਂ ਉਹ ਆਸਰਾ ਬਖਸ਼ਦਾ ਵਾਹਿਗੁਰੂ, ਅਤੇ ਵੱਡੇ ਵੱਡੇ ਰਾਜੇ ਮਹਾਰਾਜੇ ਬਾਦਸ਼ਾਹ ਵੱਡੇ ਵੱਡੇ ਬਲ ਵਾਲੇ ਵੀ ਭਗਤਾਂ ਦੇ ਅੱਗੇ ਝੁਕਦੇ ਹਨ, ਝੁਕੇ ਹਨ। ਸੰਤ ਅਤਰ ਸਿੰਘ ਦਾ ਕਿੰਨਾ ਸਤਿਕਾਰ ਸੀ ਰਾਜੇ ਮਹਾਰਾਜੇ ਦੇ ਮਹਿਲਾਂ ਵਿੱਚ, ਉਹ ਵੀ ਝੁਕਦੇ ਸੀ, ਸਾਰੇ ਮੱਥੇ ਡਿੱਗਦੇ ਸਨ। ਧਰੂਵ ਪ੍ਰਹਲਾਦ ਜੀ ਦੀ ਵਡਿਆਈ ਅੱਜ ਵੀ ਹੋ ਰਹੀ ਹੈ। ਕਬੀਰ ਜੀ ਨਾਮਦੇਵ ਜੀ ਦਾ ਜਸ ਹੈ, ਕਿਸੇ ਰਾਜੇ ਮਹਾਰਾਜੇ ਦਾ ਥੋੜ੍ਹਾ ਬਾਣੀ 'ਚ ਲਿਖਿਆ ਹੈ। ਇਸ ਪ੍ਰਕਾਰ ਜਿਹੜਾ ਨਿਮਾਣਾ ਹੋ ਜਾਂਦਾ, ਹੇ ਸੱਚੇ ਪਾਤਸ਼ਾਹ ਤੁਸੀਂ ਨਿਮਾਣਿਆਂ ਦੇ ਮਾਣ ਹੋ, ਮੇਰੇ ਸਾਹਿਬਾ ਤੂੰ ਮੈਂ ਮਾਣ ਨਿਮਾਣੀ, ਨਿਮਾਣੇ ਹੋਈਏ ਫਿਰ ਮਾਣ ਰੂਪ ਪਰਮਾਤਮਾ। ਇੱਕ ਆਪਣੇ ਆਪ 'ਤੇ ਹੁੰਦਾ ਮਾਣ, ਆਪਣੇ ਪਦਾਰਥਾਂ ਦੇ ਸਰੀਰ ਦੇ ਬਲ 'ਤੇ, ਦੂਜਾ ਤੀਜਾ ਇਹ ਅਹੰਕਾਰ ਅਸ਼ੁੱਧ ਹੈ। ਇੱਕ ਪਰਮਾਤਮਾ 'ਤੇ ਹੁੰਦਾ ਫਖਰ ਮਾਣ ਪ੍ਰਾਊਡ, ਉਹ ਸ਼ੁੱਧ ਅਹੰਕਾਰ ਆ, ਉਹ ਹੋਣਾ ਚਾਹੀਦਾ ਵੀ ਮੇਰਾ ਵਾਹਿਗੁਰੂ ਵੱਲ ਹੀ ਹੈਗਾ। ਤੂੰ ਨਿਮਾਣੇ ਮਾਣ, ਜੀ ਪ੍ਰਾਣ ਆਧਾਰ ਤੇਰਾ, ਜਿੰਦ ਪ੍ਰਾਣ ਆਸਰਾ ਤੇਰਾ ਹੀ ਹੈ ਸੱਚੇ ਪਾਤਸ਼ਾਹ। ਮੇਰੀ ਜਿੰਦ ਵੀ ਤੂੰ, ਮੇਰੇ ਪ੍ਰਾਣ ਸਵਾਸ ਵੀ ਤੂੰ, ਨਮੋ ਸਾਹ ਸਾਹੇ, ਪ੍ਰਾਣਾਂ ਦਾ ਵੀ ਪ੍ਰਾਣ ਰੂਪ ਪਰਮਾਤਮਾ, ਸਵਾਸਾਂ ਦਾ, ਸਵਾਸਾਂ ਨੇ ਆਧਾਰ ਦਿੱਤਾ ਸਰੀਰ ਨੂੰ, ਪਰ ਸਵਾਸ ਕਿਹਦੇ ਆਸਰੇ ਚੱਲ ਰਹੇ, ਪਰਮਾਤਮਾ ਦੇ ਆਸਰੇ। ਇਸ ਕਰਕੇ ਪ੍ਰਾਣ ਰੂਪ ਪਰਮਾਤਮਾ ਹੀ ਹੈ, ਜੀ ਪ੍ਰਾਣ ਆਧਾਰ ਤੇਰਾ, ਮੇਰੀ ਜਿੰਦ ਨੂੰ ਸਵਾਸਾਂ ਨੂੰ ਆਧਾਰ ਆਪ ਜੀ ਦਾ ਹੈ। ਨਾਨਕ ਕਾ ਪ੍ਰਭ ਤਾਣ, ਮੇਰਾ ਤਾਣ ਪ੍ਰਭੂ ਹੈ। ਹੇ ਪ੍ਰਭੂ ਜੀ ਤੁਸੀਂ ਮੇਰਾ ਤਾਣ ਰੂਪ ਹੋ, ਤਾਣ ਤੇਰਾ ਮਾਣ, ਤਾਣ ਹਿਰਦ ਅੰਤਰ ਹੋਰ ਦੂਜੀ ਆਸ ਚੁਕਾਈ, ਤੁਹਾਡਾ ਹੀ ਮਾਣ ਅਤੇ ਤਾਣ ਸਾਡੇ ਹਿਰਦੇ ਅੰਦਰ ਆ ਸੱਚੇ ਪਾਤਸ਼ਾਹ। ਇਹ ਸਤਿਗੁਰੂ ਜੀ ਨੇ ਸਾਰੇ ਸ਼ਬਦ ਵਿੱਚ ਸਾਡੀ ਸੁਰਤ ਨੂੰ ਪਰਮਾਤਮਾ ਨਾਲ ਜੁੜਨ ਦਾ ਉਪਦੇਸ਼ ਦਿੱਤਾ ਹੈ ਕਿ ਵਾਹਿਗੁਰੂ ਅਕਾਲ ਪੁਰਖ ਦੇ ਪੱਖ 'ਚ ਰਹੋ, ਪਰਮਾਤਮਾ ਵਾਲੇ ਪਾਸੇ ਹਿਰਦਾ ਲਾਈ ਰੱਖੋ, ਉਸੇ ਦੀ ਟੇਕ, ਉਸੇ ਦਾ ਸਹਾਰਾ ਆਸਰਾ ਤੱਕੋ, ਔਰ ਜੋ ਕੁਝ ਸਾਡੇ ਪਾਸ ਹੈ ਵਾਹਿਗੁਰੂ ਦਾ ਦਿੱਤਾ ਹੋਇਆ ਹੈ ਉਸੇ ਦਾ ਅਸੀਂ ਭੋਗ ਰਹੇ। ਅਸੀਂ ਖੁਦ ਵੀ ਆਪ ਨਹੀਂ ਬਣੇ, ਸਾਨੂੰ ਬਣਾਇਆ ਵੀ ਵਾਹਿਗੁਰੂ ਨੇ। ਇਸ ਕਰਕੇ ਵਾਹਿਗੁਰੂ ਨੂੰ ਸਮਰਪਣ ਕਰੋ ਆਪਣਾ। ਭੁੱਲਾਂ ਚੁੱਕਾਂ ਸਤਿਗੁਰੂ ਜੀ ਅਤੇ ਆਪ ਸੰਗਤ ਨੇ ਖਿਮਾ ਕਰਨੀ ਆ, ਸਮੇਂ ਦੀ ਸਮਾਪਤੀ ਹੈ, ਹੋਈਆਂ ਭੁੱਲਾਂ ਦੀ ਖਿਮਾ ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਚਰਨ ਸ਼ਰਨ ਦਿਆਲ ਤੇਰੀ, ਤੂੰ ਨਿਵਾਣੇ ਮਾਣ, ਜੀ ਪ੍ਰਾਣ ਆਧਾਰ ਤੇਰਾ, ਨਾਨਕ ਕਾ ਪ੍ਰਭ ਤਾਣ। ਵਾਹਿਗੁਰੂ ਜੀ ਕਾ ਖਾਲਸਾ।